ਸਤਨਾਮ ਵਾਹਿਗੁਰੂ ਸਾਹਿਬ ਜੀਓ, ਇਹ ਸਰਵਣੋ ਮੇਰੇ ਹੋ, ਸਾਚੈ ਸੁਨਣੈ ਨੂੰ ਪਠਾਏ, ਸਾਚੈ ਸੁਨਣੈ ਨੂੰ ਪਠਾਏ, ਸਰੀਰ ਲਾਹੇ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸੁਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੂੰ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਅੰਦਰ ਜੁੜ ਬੈਠ ਕੇ ਕਾਫੀ ਸਮੇਂ ਤੋਂ ਆਪ ਜੀ ਅੰਮ੍ਰਿਤ ਨਾਮ ਨਾਲ ਜੁੜ ਕੇ ਔਰ ਅਤਿ ਸਤਿਕਾਰਯੋਗ ਬਾਬਾ ਜੀ ਪਾਸੋਂ ਆਪ ਜੀ ਨੇ ਅਮੋਲਕ ਬਚਨ ਸਰਵਣ ਕੀਤੇ ਹਨ। ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਵਿਚੋਂ ਅੱਜ ਦਾ ਪ੍ਰਕਰਨ, ਜੋ ਕਿ 37 ਨੰਬਰ ਪੌੜੀ ਵਿਚ ਸੁਭਾਏਮਾਨ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਸਰੀਰ ਦੇ ਹਰ ਇਕ ਅੰਗ ਨੂੰ ਇਨ੍ਹਾਂ ਲਫ਼ਜ਼ਾਂ ਵਿਚ ਇਕੱਲੇ ਇਕੱਲੇ ਨੂੰ ਖੜੇ ਕਰਕੇ ਪੁੱਛਿਆ ਕਿ ਤੂੰ ਆਪਣੇ ਮਰਕਜ਼ ਆਪਣੇ ਜੀਵਨ ਵਿਚ ਕੀ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੰਨ ਦੇ ਉੱਤੇ ਬਹੁਤ ਸਾਰੇ ਬਚਨ ਕਹੇ ਨੇ, ਕਿਉਂਕਿ ਮਨ ਵਿਚ ਜਿੰਨੀ ਖੁਰਾਕ ਜਾਂਦੀ ਹੈ, ਜਿਹੜੀ ਅੱਖ ਨਾਲ ਅਧਿਆਤਮਕ ਦੁਨੀਆਂ ਵਿਚ ਵੇਖਿਆ ਜਾਂਦਾ ਹੈ, ਅਦ੍ਰਿਸ਼ ਦੁਨੀਆਂ ਵਿਚ ਉਹ ਅੱਖਾਂ ਨਾਲ ਨਹੀਂ। ਉਸ ਦੁਨੀਆਂ ਵਿਚ ਅੱਖ ਕੰਮ ਨਹੀਂ ਕਰਦੀ, ਉਸ ਦੁਨੀਆਂ ਵਿਚ ਕੰਨ ਸਭ ਤੋਂ ਦੂਰ ਤੱਕ ਕੰਮ ਕਰਦੇ ਨੇ। ਜਿਸ ਥਾਂ ਤੇ ਅੱਖਾਂ ਕੰਮ ਕਰਨੀਆਂ ਛੱਡ ਜਾਣ, ਉਥੇ ਕੰਨ ਕੰਮ ਕਰਦੇ ਨੇ। ਮਨ ਦੀ ਤੀਸਰੀ ਅੱਖ ਕਿਹੜੀ ਏ? ਦਿਵ ਦ੍ਰਿਸ਼ਟ ਜਿਹਨੂੰ ਕਿਹਾ ਸਤਿਗੁਰਾਂ ਨੇ ਕੱਲ ਦੇ ਬਚਨਾਂ ਵਿਚ ਕਿਹਾ ਸੀ ਕਿ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਉਹ ਦ੍ਰਿਸ਼ਟੀ ਕਿਹੜੀ ਹੈ, ਉਹ ਨਜ਼ਰ ਕਿਹੜੀ ਜਿਹਦੇ ਨਾਲ ਮਨੁੱਖ ਧਰਮ ਦੇ ਰਾਹ ਤੇ ਵੇਖ ਕੇ ਤੁਰਦਾ, ਕਿਉਂਕਿ ਸਾਰਾ ਮਾਮਲਾ ਨਾ ਦਿਸਣ ਵਰਗਾ ਹੈ, ਉਹਦੇ ਵਿਚ ਕੋਈ ਰਾਹ ਨਹੀਂ, ਕੋਈ ਉਹਦੇ ਵਿਚ ਪਟੜੀ ਨਹੀਂ। ਇਹ ਤਾਂ ਠੀਕ ਹੈ, ਇੱਕੋ ਹੀ ਰਸਤਾ ਹੈ, ਨਾਮ ਜਪਣਾ, ਪਰ ਉਸ ਨਾਮ ਨੂੰ ਕਾਹਦੇ ਦੁਆਰਾ ਜਪਿਆ ਜਾਏ, ਕਾਹਦੇ ਦੁਆਰਾ ਸੁਣਿਆ ਜਾਏ, ਆਖਰ ਉਹ ਨਾਮ ਉਹ ਰਸਤਾ ਕਿਹੜਾ ਹੈ? ਤੇ ਉਥੇ ਇਹ ਦੋਵੇਂ ਅੱਖਾਂ ਕੰਮ ਨਹੀਂ ਦਿੰਦੀਆਂ ਜਿਹੜੀਆਂ ਸਾਡੀਆਂ ਸੰਸਾਰ ਨੂੰ ਵੇਖ ਰਹੀਆਂ। ਉਥੇ ਜਿਹੜਾ ਤੀਸਰਾ ਜਿਹਨੂੰ ਕਹਿੰਦੇ ਨੇ ਧਿਆਨ, ਤੇ ਧਿਆਨ ਕੰਨਾਂ ਦੇ ਰਾਹੀਂ ਕੰਮ ਕਰਦਾ। ਜੇ ਸ਼ਬਦ ਨੂੰ ਮਨ ਵਿੱਚ ਲੈ ਕੇ ਜਾਣਾ ਤੇ ਅੱਖਾਂ ਰਾਹੀਂ ਨਹੀਂ ਜਾਏਗਾ, ਨਾ ਜ਼ੁਬਾਨ ਰਾਹੀਂ ਜਾਏਗਾ। ਉਹਦਾ ਰਸਤਾ ਸਾਡੇ ਸਰਵਣ ਨੇ, ਸਾਡੇ ਕੰਨ ਨੇ। ਇਸ ਲਈ ਜਿਹੜਾ ਮਨੁੱਖ ਪਹਿਲਾਂ ਜਿਹਨੇ ਗੁਰੂ ਦੇ ਦਰਸ਼ਨ ਕੀਤੇ, ਹੱਥਾਂ ਨਾਲ ਸੇਵਾ ਕੀਤੀ, ਇਹ ਸਾਰੇ ਸਾਧਨ ਪਹਿਲੀਆਂ ਕਲਾਸਾਂ ਨੇ, ਪਹਿਲੀਆਂ ਜਮਾਤਾਂ ਨੇ। ਹੱਥਾਂ ਨਾਲ ਸੇਵਾ ਕਰ ਲਈਏ। ਧਰਮ ਵਿੱਚ ਪਹਿਲੀ ਕਲਾਸ ਇਹ ਕਿ ਪੈਰਾਂ ਨਾਲ ਤੁਰ ਕੇ ਗੁਰੂ ਕੋਲ ਆਉਣਾ, ਸਭ ਤੋਂ ਪਹਿਲਾਂ ਪੈਰ ਕੰਮ ਦਿੰਦੇ ਨੇ। ਦੂਸਰੀ ਕਲਾਸ ਇਹ ਹੱਥਾਂ ਨਾਲ ਸੇਵਾ ਕਰਨੀ। ਤੀਸਰੀ ਹੈ ਅੱਖਾਂ ਨਾਲ ਦੀਦਾਰ ਕਰਨੇ ਗੁਰੂ ਦੇ, ਤੇ ਜਿਨ੍ਹਾਂ ਨੇ ਗੁਰੂ ਨੂੰ ਮਨ ਵਿੱਚ ਵਸਾਇਆ ਉਨ੍ਹਾਂ ਦੇ ਦਰਸ਼ਨ ਕਰਨੇ। ਇਥੋਂ ਤੱਕ ਤਿੰਨ ਪੌੜੀ ਦੇ ਡੰਡੇ ਨੇ। ਜਿਹੜਾ ਮਨੁੱਖ ਇਨ੍ਹਾਂ ਤੇ ਚੜ ਜਾਏ, ਇਹਦੇ ਤੋਂ ਅਗਲਾ ਇੱਕ ਅਤ ਲਾਜ਼ਮੀ ਜ਼ਰੂਰ ਭਰਿਆ ਕੰਮ ਹੈ ਧਰਮ ਦੇ ਵਿੱਚ, ਉਹ ਹੈ ਕੰਨਾਂ ਦੀ ਵਰਤੋਂ ਕਰਨੀ ਧਰਮ ਵਿੱਚ। ਇਹ ਚੌਥੀ ਪੌੜੀ ਹੈ। ਮੰਨਣਾ ਇਹਦੇ ਤੋਂ ਅੱਗੇ ਹੈ, ਇਹਦੇ ਵਿੱਚ ਮੰਨਣਾ ਨਹੀਂ ਆਉਂਦਾ, ਔਰ ਪ੍ਰੇਮ ਕਰਨਾ ਇਹਦੇ ਤੋਂ ਵੀ ਅੱਗੇ। ਇਹ ਤਿੰਨੇ ਗੱਲਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਕਹੀਆਂ ਵੀ ਨੇ ਕਿ ਪਹਿਲਾਂ ਸੁਣ, ਔਰ ਜੇ ਤੂੰ ਚੰਗੀ ਤਰ੍ਹਾਂ ਸੁਣ ਲਿਆ ਤੈਨੂੰ ਮੰਨਣਾ ਪੈ ਜਾਣਾ ਹੈ, ਆਪਣੀ ਮੰਨਣਾ ਪਏਗਾ। ਉਸ ਚੀਜ਼ ਨੂੰ ਮਨੁੱਖ ਕਿਵੇਂ ਮੰਨੇਗਾ ਜਿਹਨੂੰ ਚੰਗੀ ਤਰ੍ਹਾਂ ਸੁਣਿਆ ਹੀ ਨਹੀਂ ਹੈ। ਇਹ ਤਿੰਨ ਆਪਸ ਵਿੱਚ ਜੁੜੇ ਹੋਏ ਨੇ। ਇਹ ਮਾਂ ਹੈ ਸੁਣਨਾ, ਇਹਦਾ ਪੁੱਤਰ ਹੈ ਮੰਨਣਾ। ਸੁਣਨ ਦੇ ਵਿੱਚੋਂ ਹੀ ਮਨੌਤ ਪੈਦਾ ਹੋਏਗੀ, ਨਹੀਂ ਤੇ ਮਨੁੱਖ ਮੰਨੇਗਾ ਕਿਵੇਂ? ਤੇ ਜਦੋਂ ਮੰਨੇਗਾ, ਜਦੋਂ ਮਨ ਪੂਰੀ ਤਰ੍ਹਾਂ ਜਿਹੜੀ ਚੀਜ਼ ਤੇ ਮੰਨ ਗਿਆ, ਤੇ ਤੁਸੀਂ ਜਾਣਦੇ ਹੋ ਪਿਆਰ ਕਦੋਂ ਪੈਦਾ ਹੁੰਦਾ ਹੈ। ਪਿਆਰ ਉਸੇ ਚੀਜ਼ ਨਾਲ ਬਣੇਗਾ ਜਿਹਦੇ ਤੇ ਮਨ ਮੰਨ ਜਾਏ ਪੂਰੀ ਤਰ੍ਹਾਂ 100%। ਇਹ ਤਿੰਨ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ, ਸੁਣਿਆ, ਮੰਨਿਆ, ਮਨ ਕੀਤਾ ਭਾਉ। ਇਹ ਪਹਿਲੀ ਆਵੇਗੀ ਤੇ ਤਾਂ ਦੂਸਰੀ ਆਏਗੀ, ਦੂਸਰੀ ਆਏਗੀ ਤੇ ਤਾਂ ਤੀਸਰੀ ਆਏਗੀ, ਤੇ ਤੀਸਰੀ ਅਵਸਥਾ ਆਏਗੀ ਤੇ ਤਾਂ ਚੌਥੀ ਆਏਗੀ। ਅੰਤਰਗਤ ਤੀਰਥ ਮਲ ਨਾਓ। ਇਹ ਚਾਰ ਆਪਸ ਵਿੱਚ ਇੱਕ ਦੂਜੇ ਨਾਲ ਸਟੈਪ ਬਾਈ ਸਟੈਪ ਜੁੜੀਆਂ ਨੇ, ਇਹਨਾਂ ਦੇ ਵਿੱਚੋਂ ਲੰਘਣਾ ਹੀ ਪਏਗਾ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ, ਸਭ ਤੋਂ ਪਹਿਲਾਂ ਗੁਰੂ ਕੋਲ ਆਉਣ ਵਾਸਤੇ ਪੈਰਾਂ ਦੀ ਵਰਤੋਂ ਕਰ। ਤੇ ਉਹਨਾਂ ਨੇ ਤੇ ਇਹਦੀ ਵਿਆਖਿਆ ਹੋਰ ਵੀ ਅੱਗੇ ਕਰ ਦਿੱਤੀ। ਸਰੀਰਕ ਤੌਰ ਤੇ ਤੂੰ ਸਰੀਰ ਨੂੰ ਚੁੱਕ ਕੇ ਲਿਆਇਆ ਹੈ, ਆ ਸਾਡੇ ਪੈਰ ਸਾਨੂੰ ਗੁਰੂ ਕੋਲ ਸਰੀਰ ਸਾਡਾ ਚੁੱਕ ਕੇ ਲਿਆਏ ਨੇ, ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ। ਆਪ ਜੀ ਨੂੰ ਪਤਾ ਹੋਵੇ ਬਈ ਜੋੜੇ ਝਾੜਨ ਦੀ ਪਰੰਪਰਾ ਕਿਉਂ ਚੱਲੀ, ਜੋੜੇ ਕਿਉਂ ਝਾੜੇ ਜਾਂਦੇ ਨੇ, ਔਰ ਪੈਰੀ ਪਵਣਾ ਜੱਗ ਵਰਤਾਇਆ ਕਿਉਂ ਵਰਤਾਇਆ ਗਿਆ? ਕਿਉਂਕਿ ਸਭ ਤੋਂ ਪਹਿਲਾਂ ਕੰਮ ਹੀ ਪੈਰ ਕਰਦੇ ਨੇ, ਮਨੁੱਖ ਨੂੰ ਗੁਰੂ ਕੋਲ ਪੈਰ ਹੀ ਲੈ ਕੇ ਆਉਂਦੇ ਨੇ, ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਸਰੀਰ ਨੂੰ ਤੇ ਪੈਰ ਲੈ ਆਏ ਗੁਰਦੁਆਰੇ, ਤੇ ਹੁਣ ਸਾਡੀ ਸੁਰਤ ਨੂੰ ਸ਼ਬਦ ਤੱਕ ਕੌਣ ਲੈ ਕੇ ਜਾਏ? ਦੋ ਹਿੱਸੇ ਨੇ, ਸਮਝ ਲੈਣਾ। ਗੁਰਮਤ ਨੇ ਦੋ ਹਿੱਸੇ ਕਹੇ ਨੇ, ਸਰੀਰ ਪੈਰ ਚੁੱਕ ਕੇ ਲੈ ਆਏ, ਸਰੀਰ ਆ ਗਿਆ, ਪੈਰਾਂ ਨੇ ਕੰਮ ਕਰਨਾ ਛੱਡ ਦਿੱਤਾ ਹੈ, ਉਹ ਪਏ ਹੋਏ ਨੇ, ਹੁਣ ਉਹਨਾਂ ਦੀ ਕੋਈ ਲੋੜ ਨਹੀਂ। ਹੁਣ ਸਰੀਰ ਤੇ ਗੁਰਦੁਆਰੇ ਵਿੱਚ ਆ ਗਿਆ ਜਿਹੜਾ ਬਾਹਰੋਂ ਦਿਸਦਾ ਸੀ, ਪਰ ਗੁਰਦੁਆਰੇ ਦੇ ਅੰਦਰ ਇੱਕ ਹੋਰ ਵੀ ਥਾਂ ਹੈ, ਉਹਦੇ ਬਾਰੇ ਜ਼ਰੂਰ ਖਿਆਲ ਰੱਖਣਾ। ਗੁਰਦੁਆਰੇ ਵਿੱਚ ਆਉਣਾ ਬੜਾ ਜ਼ਰੂਰੀ ਏ, ਪਰ ਕਾਫੀ ਨਹੀਂ। ਜਿਵੇਂ ਅਸੀਂ ਕਿਸੇ ਮਿੱਤਰ ਦੇ ਘਰ ਵਿੱਚ ਜਾਂਦੇ ਹਾਂ, ਸਭ ਤੋਂ ਪਹਿਲਾਂ ਘਰ ਲੱਭਿਆ ਜਾਂਦਾ ਹੈ, ਪਰ ਫਿਰ ਘਰ ਦੇ ਵਿੱਚ ਉਹਨੂੰ ਲੱਭਿਆ ਜਾਂਦਾ ਜਿਹਨੂੰ ਜਿਹਦਾ ਉਹ ਘਰ ਹੈ, ਜਿਹਦੇ ਨਾਲ ਮਿਲਣ ਵਾਸਤੇ ਗਏ ਹਾਂ। ਕੀ ਘਰ ਨੂੰ ਮਿਲ ਕੇ ਅਸੀਂ ਵਾਪਸ ਆ ਜਾਵਾਂਗੇ ਉਹਦਾ ਗੇੜਾ ਕੱਢ ਕੇ? ਇਸ ਤਰ੍ਹਾਂ ਕਦੀ ਨਹੀਂ ਹੁੰਦਾ। ਕੋਈ ਮਿੱਤਰ ਦੂਸਰੇ ਮਿੱਤਰ ਦੇ ਘਰ ਜਾਏ ਤੇ ਉਹਦੇ ਮਕਾਨ ਦੇ ਚੌਵਾਂ ਪਾਸੇ ਗੇੜਾ ਕੱਢਦਾ, ਉਹਦੇ ਸਾਰੇ ਕਮਰਿਆਂ ਦੇ ਵਿੱਚ ਜਾਏ, ਉਹਦੀਆਂ ਬਰੂਹਾਂ ਨੂੰ ਹੱਥ ਲਾਈ ਜਾਏ, ਵੱਡੇ ਗੇਟ ਤੋਂ ਲੱਗੇ ਉਹਦੇ ਦਰਵਾਜੇ ਦੇ ਥੱਲੇ ਹੱਥ ਲਾਉਣ, ਮੱਥੇ ਨੂੰ ਲਾਉਣ, ਬਾਹਰਲੇ ਦਰਵਾਜੇ ਤੋਂ ਸ਼ੁਰੂ ਕਰਦਾ, ਪਹਿਲਾਂ ਬਾਹਰਲੇ ਗੇਟ ਦੀ ਜਿਹੜੀ ਸਰਦਲ ਏ ਉਹਦੇ ਉੱਤੇ ਹੱਥ ਲਾਏ, ਮੱਥੇ ਨੂੰ ਲਾਏ, ਫਿਰ ਅਗਲੇ ਕਮਰੇ ਨੂੰ, ਫਿਰ ਅਗਲੇ ਨੂੰ, ਸਾਰੇ ਕਮਰੇ ਫਿਰ ਕੇ, ਤੇ ਜਿਹੜਾ ਉਸ ਘਰ ਦਾ ਮਾਲਕ ਏ ਜੇ ਉਹ ਕਹੇ ਭਾਈ ਕਿੱਧਰ ਆਇਆ? ਤੇ ਜਾਣ ਵਾਲਾ ਕਹੇ ਮੈਂ ਤੇਰੇ ਨਾਲ ਗੱਲ ਕੋਈ ਨਹੀਂ ਕਰਨੀ, ਮੈਂ ਤਾਂ ਮਕਾਨ ਨੂੰ ਮਿਲਣ ਆਇਆ ਸੀ। ਇਸ ਤਰ੍ਹਾਂ ਕਦੇ ਹੁੰਦਾ ਸੰਸਾਰਿਕ ਦੁਨੀਆਂ ਦੇ ਵਿੱਚ ਵੀ ਅਸੀਂ ਕਿਸੇ ਦੇ ਘਰ ਜਾਈਏ ਤੇ ਉਹਦੇ ਮਕਾਨ ਨੂੰ ਮਿਲ ਕੇ ਆ ਜਾਈਏ ਵਾਪਸ? ਇਸ ਤਰ੍ਹਾਂ ਨਹੀਂ ਹੋ ਸਕਦਾ। ਪਰ ਧਾਰਮਿਕ ਦੁਨੀਆਂ ਵਿੱਚ ਇਸ ਤਰ੍ਹਾਂ ਹੁੰਦਾ ਬਹੁਤ ਸਾਰਾ ਕਿ ਬੰਦਾ ਗੁਰੂ ਦੇ ਮਕਾਨ ਨੂੰ ਮਿਲ ਕੇ ਵਾਪਸ ਤੁਰ ਜਾਂਦਾ ਹੈ, ਗੁਰੂ ਦੇ ਲੰਗਰ ਨੂੰ ਮਿਲ ਕੇ ਵਾਪਸ ਤੁਰ ਜਾਂਦਾ ਹੈ, ਗੁਰੂ ਨਾਲ ਗੱਲ ਹੀ ਨਹੀਂ ਕਰਦਾ। ਆਪ ਜੀ ਜੁੜ ਬੈਠੇ ਹੋ, ਇਹ ਬੜਾ ਵਧੀਆ ਇੱਕ ਤਰੀਕਾ ਹੈ ਕਿ ਤੁਸੀਂ ਗੁਰੂ ਨਾਲ ਗੱਲ ਕਰਨਾ ਚਾਹੁੰਦੇ ਹੋ, ਗੁਰੂ ਦੀ ਗੱਲ ਸੁਣਨੀ ਚਾਹੁੰਦੇ ਹੋ। ਇਸ ਲਈ ਇਹ ਪੈਰ ਜਿਹੜੇ ਨੇ ਲੈ ਕੇ ਆ ਗਏ ਸਾਨੂੰ ਸਰੀਰ ਨੂੰ, ਤੇ ਹੁਣ ਜਿੱਥੇ ਗੁਰੂ ਹੈ ਸ਼ਬਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਤੱਕ ਕਿਵੇਂ ਜਾਇਆ ਜਾਏ? ਤੇ ਸਤਿਗੁਰਾਂ ਨੇ ਕਿਹਾ ਸਰੀਰ ਨੂੰ ਗੁਰਦੁਆਰੇ ਵਿੱਚ ਲਿਆਉਣ ਵਾਸਤੇ ਪੈਰਾਂ ਨੇ ਕੰਮ ਦਿੱਤਾ ਹੈ, ਤੇ ਤੇਰੀ ਸੁਰਤ ਨੂੰ ਗੁਰੂ ਕੋਲ ਲਿਜਾਉਣ ਵਾਸਤੇ ਭੈ ਦੇ ਚਰਨ ਕੰਮ ਦੇਣਗੇ। ਭੈ ਕੇ ਚਰਨ, ਗੁਰੂ ਦੇ ਅਦਬ ਵਿੱਚ ਰਹੋ, ਗੁਰੂ ਦੇ ਭੈ ਵਿੱਚ ਰਹੋ। ਜਿਸ ਗੁਰੂ ਕੋਲ ਤੂੰ ਬੈਠਾ ਉਹਦੇ ਬਾਰੇ ਅੰਦਰ ਇਹ ਸੋਚ ਕੇ ਉਹ ਤੈਨੂੰ ਦੇਖ ਰਿਹਾ, ਉਹ ਤੇਰੇ ਅੰਦਰ ਉੱਠਦੇ ਹੋਏ ਖਿਆਲਾਂ ਨੂੰ ਵੀ ਜਾਣਦਾ, ਤੇ ਜੋ ਕੁਝ ਤੂੰ ਸੋਚ ਰਿਹਾ ਤੇ ਜੋ ਕੁਝ ਤੂੰ ਸਵੇਰੇ 12 ਘੰਟੇ ਘਰ ਵਿੱਚ ਜਾਂ ਕਿਸੇ ਥਾਂ ਤੇ ਜਿਹੜੇ ਜਿਹੜੇ ਕਰਮ ਕਰਕੇ ਆਇਆ ਉਹ ਗੁਰੂ ਕੋਲ ਸਾਰੀ ਰਿਪੋਰਟ ਪਹਿਲਾਂ ਆਈ ਹੋਈ ਉਹ ਪੜ੍ਹਨ ਲੱਗਾ, ਫਿਰ ਢੰਗ ਬਦਲ ਜਾਏਗਾ ਗੁਰੂ ਕੋਲ ਆਉਣ ਦਾ। ਭਾਈ ਵੀਰ ਸਿੰਘ ਜੀ ਨੇ ਇਸ ਆਉਣੇ ਨੂੰ ਕਿਹਾ, ਅਸੀਂ ਵੀ ਤਾਂ ਆਉਂਦੇ ਹਾਂ ਨਾ ਬੜੇ ਬੇਪਰਵਾਹ ਹੋ ਕੇ, ਪਰ ਭਾਈ ਸਾਹਿਬ ਕਹਿੰਦੇ ਨੇ ਮੈਂ ਆਇਆ ਗੁਰੂ ਕੋਲ ਤੇ ਜਦੋਂ ਮੈਂ ਦਰਵਾਜ਼ਾ ਲੰਘਿਆ ਨਾ ਮੇਰਾ ਸਰੀਰ ਸਾਰਾ ਡਰ ਗਿਆ, ਕੰਬਣ ਲੱਗ ਪਿਆ। ਗੁਰੂ ਕੋਲ ਆਏ, ਰੱਬ ਕੋਲ ਆਏ ਤੇ ਹੱਥ ਪੈਰ ਕੰਬਣ ਲੱਗ ਪਏ, ਬੜੇ ਭੈ ਵਿੱਚ, ਬੜੇ ਅਦਬ ਵਿੱਚ, ਬੜੀ ਭਾਵਨਾ ਜਾਗ ਪਈ। ਕਿਉਂ ਭਾਈ ਸਾਹਿਬ? ਕਹਿਣ ਲੱਗੇ ਮਨ ਵਿੱਚ ਇਹ ਖਿਆਲ ਆ ਗਿਆ ਵੀ ਤੂੰ ਵੀਰ ਸਿੰਘਾ ਜਿਹੜੇ ਸਾਰਾ ਦਿਨ ਕੰਮ ਕਰਕੇ ਆਇਆ, ਤੇਰੇ ਗੁਰੂ ਕੋਲ ਉਹਦੀ ਸਾਰੀ ਰਿਪੋਰਟ ਪਹੁੰਚ ਗਈ ਹੈ ਪਹਿਲਾਂ, ਇਸ ਕਰਕੇ ਡਰ ਗਏ। ਇਸ ਤਰ੍ਹਾਂ ਜਦੋਂ ਡਰ ਕੇ ਆਏ ਤੇ ਉਹਨਾਂ ਨੇ ਬਚਨ ਉਚਾਰਨ ਕੀਤਾ, ਕਹਿਣ ਲੱਗੇ ਅਰਸ਼ੀ ਸ਼ੂਹ ਤੇਰੀ ਦੇ ਸਵਾਲੀ ਅਸੀਂ ਦਰ ਤੇਰੇ ਤੇ ਆਏ। ਅਰਸ਼ੀ ਦਾ ਮਤਲਬ ਹੈ ਹੇ ਅਰਸ਼ ਵਿੱਚ ਰਹਿਣ ਵਾਲੇ ਸਤਿਗੁਰੂ, ਬੜੇ ਉੱਚੇ ਵਾਹਿਗੁਰੂ। ਛੂਹ ਤੇਰੀ ਦੇ ਸਵਾਲੀ, ਸਵਾਲੀ ਦਾ ਅਰਥ ਹੈ ਮੰਗਤੇ, ਅਸੀਂ ਤੇਰੇ ਚਰਨ ਛੂਹਣ ਦੇ ਸਵਾਲੀ ਬਣ ਕੇ, ਭਿਖਾਰੀ ਬਣ ਕੇ ਤੇਰੇ ਦਰਵਾਜ਼ੇ ਤੇ ਜਦੋਂ ਆਏ। ਅਰਸ਼ੀ ਛੂਹ ਤੇਰੀ ਦੇ ਸਵਾਲੀ ਅਸੀਂ ਦਰ ਤੇਰੇ ਤੇ ਆਏ, ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ। ਭੈ ਕੇ ਚਰਨ, ਗੁਰੂ ਤੋਂ ਡਰ, ਕਿਉਂ? ਆਪਣੇ ਗੁਰੂ ਬਾਰੇ ਇਹ ਸਮਝ ਲੈਣਾ ਚਾਹੀਦਾ ਕਿ ਇਹ ਗੁਰੂ ਇਸ ਤਰ੍ਹਾਂ ਦੇ ਪਰਮਾਤਮਾ ਹੈ ਹੀ ਇਸ ਤਰ੍ਹਾਂ ਦਾ ਕਿ ਜਿਹੜਾ ਤੇਰੀ ਤਹਿ ਨੂੰ ਜਾਣਦਾ ਹੈ, ਉਹ ਸਰੀਰ ਨੂੰ ਨਹੀਂ ਵੇਖ ਰਿਹਾ ਸਿਰਫ, ਪਾਪ ਨੂੰ ਵੀ ਜਾਣਦਾ। ਇਹਦਾ ਅਰਥ ਇਹ ਨੇ ਵੀ ਪਾਪੀ ਗੁਰੂ ਕੋਲ ਨਹੀਂ ਆ ਸਕਦਾ, ਨਹੀਂ। ਗੁਰੂ ਨੇ ਤੇ ਸੰਬੰਧ ਹੀ ਪਾਪੀਆਂ ਨਾਲ ਜੋੜਿਆ ਸੀ, ਵੈਸੇ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਗੁਰੂ ਸਾਹਿਬ ਨੇ ਚੁਣਿਆ ਹੀ ਪਾਪੀਆਂ ਨੂੰ ਸੀ, ਕਿਉਂਕਿ ਜਿੱਥੇ ਦਵਾਈ ਚਾਹੀਦੀ ਹੈ ਡਾਕਟਰ ਉੱਥੇ ਜਾਣਾ ਚਾਹੀਦਾ ਨਾ। ਪਾਪੀ ਦੇ ਆਉਣ ਤੇ ਪਾਬੰਦੀ ਨਹੀਂ, ਪਰ ਉਹਨੂੰ ਕਿਹਾ ਕਿ ਤੂੰ ਆਇਆ ਤੇ ਆ ਕੇ ਆਪਣੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਜ਼ਰੂਰ ਗੁਰੂ ਕੋਲ ਕਹਿ। ਤੇ ਸਤਿਗੁਰਾਂ ਨੇ ਤੇ ਸਪਸ਼ਟ ਇਹ ਤੁਕ ਯਾਦ ਕਰਨ ਵਾਸਤੇ ਕਿਹਾ, ਜਿਹਦੇ ਵਿੱਚ ਉਹ ਕਹਿੰਦੇ ਨੇ ਇੱਕ ਚੋਰ ਚੋਰੀ ਕਰਦਾ ਹੈ ਰਾਤ ਦੇ ਹਨੇਰੇ ਵਿੱਚ, ਜਦੋਂ ਸਾਰੇ ਸੌਂ ਗਏ, ਕੋਈ ਨਹੀਂ ਜਾਗਦਾ, ਬੜਾ ਹਨੇਰਾ, ਹੱਥ ਵੀ ਨਹੀਂ ਦਿਸਦਾ। ਉਹ ਨਿਕਲ ਗਿਆ, ਘਰ ਦੇ ਜੀਆਂ ਨੂੰ ਵੀ ਨਹੀਂ ਦੱਸਿਆ, ਰਾਤ ਦੇ ਹਨੇਰੇ ਵਿੱਚ ਕਈ ਗਲੀਆਂ ਲੰਘ ਗਿਆ, ਇੱਕ ਥਾਂ ਤੇ ਇੱਕ ਮਕਾਨ ਆਇਆ, ਉਹਨੇ ਸੰਨ ਲਾਈ, ਸੰਨ ਲਾ ਕੇ ਉਹਦੇ ਵਿੱਚੋਂ ਦੀ ਘਰ ਦੇ ਅੰਦਰ ਜਾ ਕੇ ਕੀਮਤੀ ਸਮਾਨ ਕੱਢਿਆ, ਵਾਪਸ ਆ ਗਿਆ। ਸਤਿਗੁਰੂ ਕਹਿੰਦੇ ਉਹ ਸਮਾਨ ਨੂੰ ਚੁੱਕ ਕੇ ਨਾਲੇ ਤੁਰਦਾ ਹੈ, ਨਾਲੇ ਕਦੀ ਅੱਗੋਂ ਦੇਖਦਾ ਕਦੀ ਪਿੱਛੋਂ, ਤੇ ਨਾਲੇ ਸੋਚਦਾ ਬਹੁਤ ਵਧੀਆ ਮੌਕਾ ਲੱਗਾ, ਕਿਹੜਾ ਕਿਸੇ ਨੇ ਵੇਖਿਆ, ਅੱਜ ਬਹੁਤ ਵਧੀਆ ਮੌਕਾ ਲੱਗਾ। ਪਰ ਸਤਿਗੁਰਾਂ ਨੇ ਉਹਨੂੰ ਸਵਾਲ ਕੀਤਾ ਵੀ ਭਲਿਆ ਵੇਖ, ਤੈਨੂੰ ਬਾਹਰੋਂ ਤੇ ਕੋਈ ਨਹੀਂ ਵੇਖਦਾ, ਪਰ ਤੂੰ ਇੱਕ ਗੱਲ ਖਿਆਲ ਰੱਖ ਲੈ ਵੀ ਜਿਹੜਾ ਤੇਰੇ ਅੰਦਰ ਬੈਠਾ ਹੋਇਆ ਉਹ ਤਾਂ ਤੈਨੂੰ ਅੰਦਰੋਂ ਹੀ ਵੇਖੀ ਜਾਂਦਾ ਹੈ, ਬਾਹਰਲੇ ਨੂੰ ਕਿਵੇਂ ਰੋ, ਬਾਹਰਲਾ ਤੇ ਨਹੀਂ ਕੋਈ ਦੇਖ ਰਿਹਾ। ਸਤਿਗੁਰਾਂ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਦੇ, ਉਹ ਕਹਿੰਦੇ ਨੇ ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਘਰ ਆਵੈ। ਇੱਕ ਚੋਰ ਜਦੋਂ ਚੋਰੀ ਕਰਦਾ ਤੇ ਬੜਾ ਖੁਸ਼, ਮੈਨੂੰ ਕੋਈ ਨਹੀਂ ਦੇਖਦਾ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ, ਤੇਰੇ ਤੋਂ ਕਿਵੇਂ ਲੁਕਾਏਗਾ। ਇਸ ਲਈ ਭਾਈ ਸਾਹਿਬ ਕਹਿੰਦੇ ਕਿ ਅਸੀਂ ਡਰਦੇ ਹੋਏ ਆਏ, ਅਰਸ਼ੀ ਛੂ ਤੇਰੀ ਦੇ ਸਵਾਲੀ ਅਸੀਂ ਡਰ ਤੇਰੇ ਤੇ ਆਏ, ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ, ਤੇ ਜਦੋਂ ਅਸੀਂ ਡਰਦੇ ਹੋਏ ਆਏ ਨੇੜੇ ਆਏ ਅਰਸ਼ੀ, ਤੇ ਉਸ ਵੇਲੇ ਦੇਖਿਆ ਕਿ ਗੁਰੂ ਵੱਲੋਂ ਕਿੰਨੀ ਕਿਰਪਾਲਤਾ ਮਿਲੀ, ਇਸ ਹਾਲਤ ਦੇ ਵਿੱਚ ਕਿੰਨੀ ਰਹਿਮਤ ਮਿਲੀ, ਕਿੰਨੀ ਦਇਆ ਪ੍ਰਾਪਤ ਹੋਈ। ਨੂਰ ਚਮਕਦਾ ਮੱਥਾ ਅਸਾਂ ਨੇ ਜਦੋਂ ਤੁਦੇ ਦਾ ਡਿੱਠਾ, ਛੂ ਬਖਸ਼ਣ ਦਾ ਸ਼ੌਕ ਤੁਸਾਂ ਵਿੱਚ ਸਾਨੂੰ ਡੁੱਲਦਾ ਨਜ਼ਰੀ ਆਏ। ਇਹ ਨੇ ਭੈ ਵਿੱਚ ਆਉਣਾ ਗੁਰੂ ਕੋਲ, ਗੁਰੂ ਦੇ ਡਰ ਵਿੱਚ ਗੁਰੂ ਕੋਲ ਆਉਣਾ, ਇਹ ਤਰੀਕਾ ਹੈ। ਭੈ ਕੇ ਚਰਨ ਉਹਦੇ ਤੋਂ ਵਾਸਤੇ ਜਾਓ, ਖਿਆਲ ਕਰਨਾ। ਕੰਨਾਂ ਨੂੰ ਤੁਰਨ ਦੀ ਗੱਲ ਕਰ ਰਹੇ ਨੇ, ਵੈਸੇ ਹੈ ਸਾਰੇ ਰਸਤਾ ਗੁਰੂ ਕੇ ਸਵਾਰਿਓ ਅਣਦਿਸਦਾ, ਆਪਣੀ ਜਿਹੜੀ ਮੱਤ ਉਹ ਬਿਲਕੁਲ ਮੋਟੀ, ਜੇ ਗੱਲ ਪਕੜ ਵਿੱਚ ਆਉਣੀ ਮੁਸ਼ਕਲ। ਜੋ ਕੁਝ ਗੁਰੂ ਨੇ ਕਿਹਾ ਨਾ, ਔਰ ਨਾ ਇਹ ਪੜਨ ਨਾਲ ਤੇ ਨਾ ਸਮਝਣ ਦੇ ਨਾਲ, ਨਾ ਇਹ ਅਰਥਾਂ ਨਾਲ ਸਮਝ ਵਿੱਚ ਆਉਂਦੀ ਏ, ਇਹ ਤਾਂ ਜਿਵੇਂ ਮਨੁੱਖ ਜਿਉਂ ਜਿਉਂ ਇਹਨੂੰ ਕਰਦਾ ਹੈ ਤਿਉਂ ਤਿਉਂ ਮਨੁੱਖ ਦੀ ਸਮਝ ਵਿੱਚ ਵਾਧਾ ਹੁੰਦਾ ਹੈ, ਹੋਰ ਕੋਈ ਗਿਆਨ ਨਹੀਂ ਸਮਝਾ ਸਕਦਾ। ਹੁਣ ਇਹ ਅਰਥ ਟੀਕਿਆਂ ਦੇ ਵਿੱਚ ਤੁਸੀਂ ਪੜੋਗੇ ਪਰ ਉਹ ਅਰਥ ਸਮਝ ਵਿੱਚ ਨਹੀਂ ਆਉਂਦੇ, ਕਿਉਂਕਿ ਗੁਰੂ ਸਾਹਿਬ ਕਹਿ ਰਹੇ ਨੇ ਵੀ ਕੰਨ ਤੁਰਦੇ ਨੇ, ਸੱਚ ਹੈ ਸੁਣਨਾ ਨੂੰ ਪਠਾਏ, ਤੁਸੀਂ ਤੁਰ ਕੇ ਜਾਓ। ਤੇ ਉਸੇ ਵੇਲੇ ਖਿਆਲ ਖੜਾ ਹੋ ਜਾਂਦਾ ਵੀ ਕੰਨ ਤੁਰਦੇ ਕਿਵੇਂ ਨੇ, ਕੰਨ ਤੇ ਸਿਰ ਦੇ ਨਾਲ ਲੱਗੇ ਹੋਏ ਨੇ, ਕਿਵੇਂ ਤੁਰਨ। ਤੇ ਜਦੋਂ ਇਸ ਤਰ੍ਹਾਂ ਦੇ ਖਿਆਲ ਆ ਜਾਣ ਨਾ ਬਾਣੀ ਵਿੱਚ, ਗੁਰੂ ਨੇ ਬੁਝਾਰਤ ਪਾਈ ਹੋਵੇ, ਉਥੇ ਫਿਰ ਸਾਡੀ ਨਾ ਕੋਈ ਵਿਆਕਰਨ ਕੰਮ ਕਰਦੀ ਜੇ ਤੇ ਨਾ ਕੋਈ ਸਾਡੇ ਅਰਥ ਕੰਮ ਕਰਦੇ ਨੇ, ਉਥੇ ਜੇ ਕੰਮ ਦਿੰਦੀ ਤੇ ਇੱਕੋ ਚੀਜ਼, ਇੱਕ ਤੇ ਗੁਰੂ ਅਮਰਦਾਸ ਅੱਗੇ ਅਰਦਾਸ ਤੇ ਦੂਸਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਬਾਣੀ, ਇਹਨਾਂ ਅਰਥਾਂ ਨੂੰ ਖੋਲੇਗੀ ਵੀ ਇਹ ਕੀ ਕਿਹਾ ਜਾ ਰਿਹਾ ਹੈ, ਇਹ ਕਿਹੜੀ ਗੱਲ ਕਰ ਰਹੇ ਨੇ ਗੁਰੂ ਅਮਰਦਾਸ। ਵੀ ਕੰਨ ਤੁਰਦੇ ਨੇ ਮਨੁੱਖ ਦੇ, ਇਹਦੇ ਅਰਥ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਕੰਨਾਂ ਨੂੰ ਕਹਿ ਰਹੇ ਨੇ ਤੁਸੀਂ ਤੁਰ ਕੇ ਜਾਓ। ਤੇ ਕੰਨ ਤੁਰਨਗੇ ਕਿਵੇਂ, ਪਠਾਏ ਦਾ ਅਰਥ ਹੈ ਤੁਰਨਾ। ਤੇ ਇਹ ਉਦਾਹਰਨ ਮੈਂ ਪਹਿਲੇ ਦੇ ਚੁੱਕਾ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚੋਂ, ਕਿਉਂਕਿ ਕੁਝ ਗੁਰਮੁਖ ਪਿਆਰੇ ਕਮਾਈ ਵਾਲੇ ਇਹ ਬਚਨ ਵਾਰ ਵਾਰ ਕਿਹਾ ਕਰਦੇ ਸਨ ਵੀ ਬੰਦੇ ਨੂੰ ਕੰਡਾ ਚੁੱਭ ਜਾਏ ਤੇ ਕੰਡਾ ਹੀ ਉਹਨੂੰ ਕੱਢੇਗਾ, ਹੋਰ ਕੋਈ ਤਰੀਕਾ ਨਹੀਂ ਹੈ। ਗੁਰਬਾਣੀ ਦੇ ਵਿੱਚ ਜਿਹੜੀਆਂ ਬੁਝਾਰਤਾਂ ਨੇ ਗੁਰਬਾਣੀ ਹੀ ਖੋਲ ਸਕਦੀ ਏ, ਹੋਰ ਬਾਹਰਲਾ ਕੋਈ ਗਿਆਨ ਇਹਦੇ ਬਾਰੇ ਨਹੀਂ ਜਾਣਦਾ। ਇਹ ਕੰਨ ਤੁਰਦੇ ਕਿਵੇਂ ਨੇ, ਹੁਣੇ ਤੋਰ ਕੇ ਦੇਖ ਲੈਣਾ। ਜਿਵੇਂ ਆਪਾਂ ਇੱਥੇ ਬੈਠੇ ਹਾਂ ਤੇ ਹੁਣੇ ਹੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਅਸੀਂ ਗਏ ਹੋਏ ਹਾਂ, ਇੱਕਦਮ ਧਿਆਨ ਦੁਆਰਾ ਅਸੀਂ ਉੱਥੇ ਜਾ ਸਕਦੇ ਹਾਂ, ਆਪਣੇ ਘਰ ਵਿੱਚ, ਆਪਣੀ ਦੁਕਾਨ ਵਿੱਚ, ਜਿੱਥੇ ਜਿੱਥੇ ਜਿਹੜੀਆਂ ਥਾਵਾਂ ਨਾਲ ਸਾਨੂੰ ਸਨੇਹ ਹੈ। ਜਦੋਂ ਧਿਆਨ ਉੱਥੇ ਜਾਂਦਾ ਹੈ ਤੇ ਉਹਦੇ ਹੀ ਅਰਥ ਨੇ ਕਿ ਤੁਰ ਕੇ ਜਾਣਾ। ਤੇ ਗੁਰੂ ਅਮਰਦਾਸ ਜੀ ਕਹਿੰਦੇ ਇਹਨਾਂ ਕੰਨਾਂ ਦੀ ਗੱਲ ਨਹੀਂ, ਇਹਨਾਂ ਕੰਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਅੰਦਰਲਾ ਹਿੱਸਾ ਹੈ ਧਿਆਨ ਸੁਰਤ, ਉਹਨੂੰ ਤੋਰ ਕੇ ਤੇ ਸ਼ਬਦ ਤੱਕ ਲੈ ਕੇ ਜਾ। ਇਹ ਇੱਕ ਤਰ੍ਹਾਂ ਦਾ ਸੰਪਰਕ ਅਦ੍ਰਿਸ਼ ਜਿਹੜਾ ਦੂਸਰੇ ਨੂੰ ਨਹੀਂ ਦਿਸਦਾ। ਭੀਖਣ ਸ਼ਾਹ ਜਿਸ ਵਕਤ ਗਿਆ ਸੀ ਪਟਨਾ ਸਾਹਿਬ, ਬੜਾ ਲੰਮਾ ਸਫ਼ਰ ਕੀਤਾ ਸੀ, ਨਾਲ ਦੋ ਚਾਰ ਮੁਰੀਦ ਵੀ ਸਨ। ਗੁਰੂ ਗੋਬਿੰਦ ਸਿੰਘ ਅਜੇ ਥੋੜੇ ਦਿਨਾਂ ਦੇ ਸਨ, ਦਰਸ਼ਨ ਕਰਨ ਵਾਸਤੇ ਤਿੱਧ ਕੀਤੀ, ਮਾਮਾ ਕਿਰਪਾਲ ਜੀ ਲੈ ਆਏ। ਤੇ ਭੀਖਣ ਸ਼ਾਹ ਜਿਹੜੇ ਫਕੀਰ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਦੇਖੀ ਜਾਣ, ਤੇ ਸਤਿਗੁਰੂ ਕੁਝ ਦਿਨਾਂ ਦੇ ਨੇ ਅਜੇ। ਇੱਕ ਬੜਾ ਅਨੋਖਾ ਮਿਲਾਪ ਹੈ ਕਿ ਗੁਰੂ ਬੋਲਦਾ ਨਹੀਂ ਤੇ ਨਾ ਸਿੱਖ ਬੋਲਦਾ ਪਿਆ, ਤੇ ਦੋਵਾਂ ਦੀ ਗੱਲਬਾਤ ਹੋ ਰਹੀ ਹੈ। ਕਿਉਂਕਿ ਗੁਰੂ ਵਿੱਚ ਤੇ ਬੋਲਣ ਦੀ ਹਾਲਤ ਹੀ ਕੋਈ ਨਹੀਂ ਅਜੇ, ਕਿਉਂਕਿ ਅਜੇ ਸਰੀਰ ਜਿਹੜਾ ਹੈ ਉਹ ਕੁਝ ਦਿਨਾਂ ਦਾ ਹੈ। ਪਰ ਇਹ ਜਿਹੜਾ ਮੁਰੀਦ ਹੈ ਭੀਖਣ ਸ਼ਾਹ ਖੜਾ ਹੈ, ਉਹ ਕਿਸੇ ਉਹਦੀਆਂ ਅੱਖਾਂ ਵਿੱਚੋਂ ਕੋਈ ਲਫ਼ਜ਼ ਨਿਕਲ ਰਹੇ ਨੇ, ਕੋਈ ਭਾਸ਼ਾ ਨਿਕਲ ਰਹੀ ਉਹਦੀਆਂ ਅੱਖਾਂ ਵਿੱਚੋਂ, ਉਹ ਕੋਈ ਬੋਲ ਰਿਹਾ ਹੈ। ਤੇ ਕਲਗੀਧਰ ਪਾਤਸ਼ਾਹ ਆਪਣੇ ਛੋਟੇ ਛੋਟੇ ਹੱਥ ਰੁਮਾਲ ਵਿੱਚੋਂ ਕਦੀ ਕੱਢ ਕੇ ਇਧਰ ਨੂੰ ਉਹਨੂੰ ਵਗਾਉਂਦੇ ਨੇ, ਕਦੀ ਇਧਰ ਕਦੀ ਉਧਰ ਨੂੰ ਵੇਖ ਕੇ ਥੋੜਾ ਜਿਹਾ ਹੱਸਦੇ ਨੇ। ਤੇ ਜਿਹੜੇ ਚੇਲੇ ਕੋਲ ਖੜੇ ਸਨ, ਜਦੋਂ ਇਹ ਸਾਰਾ ਕੁਝ ਹੋ ਗਿਆ, ਬਾਅਦ ਵਿੱਚ ਚਲੇ ਗਏ ਫਕੀਰ ਜੀ ਭੇਖਣ ਸ਼ਾਹ ਜੀ, ਤੇ ਉਹ ਕਹਿੰਦੇ ਨੇ ਮਹਾਰਾਜ ਇੰਨਾ ਪੰਧ ਕਈ ਦਿਨ ਮੁਕਾ ਕੇ ਆਏ ਹੋ ਤੇ ਕਿਹਦੇ ਦਰਸ਼ਨ ਕਰਨ ਆਏ ਹੋ? ਨਾ ਤੁਹਾਡਾ ਗੁਰੂ ਬੋਲਿਆ, ਨਾ ਤੁਸੀਂ ਉਹਦੇ ਨਾਲ ਬੋਲੇ, ਗੱਲ ਤਾਂ ਹੋਈ ਕੋਈ ਨੀ। ਭੇਖਣ ਸ਼ਾਹ ਕਿਸੇ ਪਿਆਰ ਵਿੱਚ ਭੇਜੇ ਹੋਏ ਸਨ, ਕਹਿਣ ਲੱਗੇ ਜਦੋਂ ਗੁਰੂ ਤੇ ਸਿੱਖ ਆਪਣੀ ਭਾਸ਼ਾ ਬੋਲਦੇ ਨਾ, ਉਦੋਂ ਕੋਲ ਖੜੇ ਤੀਸਰੇ ਬੰਦੇ ਨੂੰ ਸਮਝ ਨਹੀਂ ਆਉਂਦੀ ਉਹ ਕੀ ਕਹਿ ਰਹੇ ਨੇ, ਇੰਨੀ ਡੂੰਘੀ ਭਾਸ਼ਾ ਹੁੰਦੀ ਉਹਨਾਂ ਦੀ, ਉਹ ਕਾਹਦਾ ਮਿਲਾਪ ਹੈ, ਸਾਰੇ ਜਣ ਦਿਸਦਾ ਹੈ। ਇਸ ਲਈ ਕੰਨਾਂ ਦੇ ਤੁਰਨ ਦਾ ਮਤਲਬ ਹੈ ਭੈ ਕੇ ਚਰਨ। ਇਹ ਜਦੋਂ ਬੰਦੇ ਦੇ ਜੀਵਨ ਵਿੱਚ ਗੁਰੂ ਦਾ ਅਦਬ ਛਾ ਜਾਏਗਾ ਵੀ ਮੇਰਾ ਗੁਰੂ ਪੂਰਾ ਹੈ, ਸਮਰੱਥ ਹੈ ਤੇ ਮੇਰੇ ਅੰਦਰ ਦੀ ਹਾਲਾਤ ਨੂੰ ਜਾਣਦਾ ਹੈ, ਉਦੋਂ ਮਨੁੱਖ ਦੇ ਕੰਨ ਤੁਰ ਕੇ ਗੁਰੂ ਤੱਕ ਜਾਣ ਦੇ ਸਮਰੱਥ ਹੋ ਜਾਣਗੇ। ਇਸ ਕਰਕੇ ਇਹਦੇ ਅਰਥ ਨੇ ਕਿ ਹੇ ਮੇਰੇ ਸਰਵਣੋ, ਹੇ ਮੇਰੀ ਸੁਰਤ, ਇੱਥੇ ਸਰਵਣੋ ਦੇ ਅਰਥ ਕੰਨ ਕੱਲੇ ਨਹੀਂ ਹੋਣਗੇ। ਹੇ ਮੇਰੇ ਧਿਆਨ, ਸੱਚ ਹੈ ਸੁਣਨੇ ਨੂੰ ਪਠਾਏ, ਤੂੰ ਉੱਡ ਕੇ ਆਪਣੇ ਗੁਰੂ ਤੱਕ ਚਲਾ ਜਾ, ਤੂੰ ਆਪਣੇ ਗੁਰੂ ਦੀ ਯਾਦ ਕਰ, ਉਹਦੇ ਚਰਨਾਂ ਨਾਲ ਧਿਆਨ ਦੁਆਰਾ ਲਿਪਟ ਜਾ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਜਿਹੜੀ ਪੌੜੀ ਏ, ਇਹਨਾਂ ਦੇ ਪਿੱਛੇ ਜਿੰਨੇ ਰਾਰੇ ਆਏ ਨੇ ਉਹਨਾਂ ਨੂੰ ਸਿਹਾਰੀ ਏ, ਤੇ ਇਹਦੇ ਅਰਥ ਬਣਦੇ ਨੇ ਸਰੀਰ ਵਿੱਚ ਲਾ ਕੇ ਸੁਣ। ਹੇ ਮੇਰੇ ਕੰਨੋ, ਕਿੱਥੋਂ ਸੁਣਨਾ ਤੁਸੀਂ ਨਾਮ ਨੂੰ, ਬਾਣੀ ਨੂੰ? ਤੁਸੀਂ ਆਪਣੇ ਸਰੀਰ ਦੇ ਵਿੱਚ ਹੀ ਧਿਆਨ ਲਾਓ। ਬੜੀਆਂ ਅਜੀਬ ਬੁਝਾਰਤਾਂ ਨੇ ਇਸ ਪੌੜੀ ਦੇ ਵਿੱਚ, ਭਾਵੇਂ ਦੇ ਅਰਥ ਮੈਂ ਪ੍ਰਮਾਣ ਗੁਰਬਾਣੀ ਵਿੱਚੋਂ ਦੇ ਦਿਆਂ ਵੀ ਉਹ ਕੰਨ ਸਫਲ ਨੇ ਜਿਹੜੇ ਗੁਰਬਾਣੀ ਸੁਣਦੇ, ਜਿਹੜੇ ਕੀਰਤਨ, ਪਰ ਇਹ ਇੱਕ ਅਭਿਆਸ ਦੀ ਡੂੰਘੀ ਅਵਸਥਾ ਕਹਿ ਰਹੇ ਨੇ। ਜਦੋਂ ਕਹਿੰਦੇ ਸਰੀਰ ਲਾਏ, ਜਿਹਦਾ ਮਤਲਬ ਇਹ ਸਰੀਰ ਵਿੱਚ ਵੱਜ ਰਹੇ ਕਿਸੇ ਸੰਗੀਤ ਨੂੰ ਸੁਣਨ ਦਾ ਯਤਨ ਕਰੋ। ਤੁਹਾਡੇ ਅੰਦਰ ਜਿਹੜਾ ਕੋਈ ਸੰਗੀਤ ਵੱਜ ਰਿਹਾ ਨਾ, ਸਰੀਰ ਲਾਏ, ਸਰੀਰ ਦੇ ਵਿੱਚ ਲਾਓ ਤੁਸੀਂ ਇਹਨਾਂ ਨੂੰ, ਕੀ ਸੁਣੀਏ ਅੰਦਰੋਂ? ਸੁਣੋ ਸਤ ਬਾਣੀ, ਸਤ ਦਾ ਅਰਥ ਹੈ ਕਾਇਮ ਰਹਿਣ ਵਾਲੀ, ਉਹ ਬਾਣੀ, ਉਹ ਆਵਾਜ਼ ਜਿਹਨੂੰ ਬਾਅਦ ਵਿੱਚ ਕਹਿਣਗੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਜਿਹਨੂੰ ਭਗਤ ਜੀ ਕਹਿੰਦੇ ਅਨਮੜਿਆ ਮੰਦਲ ਬਾਜੈ ਬਿਨ ਸਾਵਨ ਗਨ ਹਰ ਗਾਜੈ, ਜਿਹਨੂੰ ਪਹਿਲਾਂ ਕਹਿ ਕੇ ਆਏ ਨੇ ਸ਼ੁਰੂ ਵਾਲੀਆਂ ਪੌੜੀਆਂ ਵਿੱਚ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਇਹ ਸਰੀਰ ਵਿੱਚ ਲਾ ਕੇ ਉਹ ਸੁਣਨ ਦੀ ਗੱਲ ਕਰ ਰਹੇ ਨੇ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਦੋਂ ਕੋਈ ਮਨੁੱਖ ਇਸ ਬਾਣੀ ਨੂੰ ਸੁਣੇਗਾ ਉਹਦਾ ਰਿਜਲਟ ਕੀ ਹੋਏਗਾ? ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਇਹ ਦੋਵਾਂ ਚੀਜ਼ਾਂ ਨੂੰ ਹਰਿਆ ਕਰ ਦੇਗੀ ਉਹ ਬਾਣੀ ਜਿਹੜੀ ਹੈ। ਜਦੋਂ ਅੰਦਰਲੀ ਤੇ ਬਾਹਰਲੀ ਬਾਣੀ ਮਿਲੇਗੀ, ਜਦੋਂ ਥੱਲੇ ਵਾਲਾ ਤੇ ਉੱਪਰ ਵਾਲਾ ਧਾਗਾ ਜੁੜ ਜਾਏਗਾ, ਜਦੋਂ ਸੁਰ ਤੇ ਸ਼ਬਦ ਦਾ ਮਿਲਾਪ ਹੋਏਗਾ, ਉਸ ਥਾਂ ਤੇ ਇਸ ਤਰ੍ਹਾਂ ਦੀ ਅਵਸਥਾ ਹੋ ਜਾਏਗੀ ਵੀ ਮਨ ਤੇ ਤਨ ਦੋਵਾਂ ਤੇ ਪ੍ਰਭਾਵ ਪਏਗਾ, ਤਨ ਵੀ ਹਰਾ ਹੋ ਜਾਏਗਾ ਤੇ ਮਨ ਵੀ ਹਰਾ ਹੋਏਗਾ। ਜਿੱਤ ਸੁਣੀ, ਜਿਸ ਬਾਣੀ ਨੂੰ ਸਰਵਣ ਕੀਤਿਆਂ ਤਨ ਤੇ ਮਨ ਦੋਵੇਂ ਹਰੇ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਰਸਨਾ ਰਸ ਸਮਾਣੀ, ਤੇ ਮਨੁੱਖ ਦੀ ਜਿਹੜੀ ਰਸਨਾ ਹੈ, ਜ਼ੁਬਾਨ ਹੈ, ਉਹ ਕਿਸੇ ਅਕਹਿ ਰਸ ਦੇ ਨਾਲ ਭਰੀ ਜਾਂਦੀ ਹੈ, ਉਹਦੇ ਵਿੱਚ ਇੰਨਾ ਰਸ ਛਾ ਜਾਂਦਾ ਹੈ ਕਿ ਦੁਨੀਆਂ ਦੀਆਂ ਚੀਜ਼ਾਂ ਖਾਣ ਤੇ ਉਹਦਾ ਚਿੱਤ ਨਹੀਂ ਕਰਦਾ, ਜ਼ਿਆਦਾ ਬੋਲਣ ਨੂੰ ਉਹਦਾ ਚਿੱਤ ਨਹੀਂ ਕਰਦਾ, ਕਿਉਂਕਿ ਇੰਨਾ ਵੱਡਾ ਰਸ ਉਸ ਰਸਨਾ ਤੇ ਆ ਗਿਆ। ਇਹ ਵਾਧੂ ਦੀਆਂ ਗੱਲਾਂ ਉਹਦੇ ਵਾਸਤੇ ਫਿੱਕੀਆਂ ਹੋ ਜਾਂਦੀਆਂ ਨੇ। ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ, ਇਹ ਅਵਸਥਾ ਕਿਵੇਂ ਦੀ ਏ? ਸੱਚ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲੀ, ਅਲੱਖ ਦਾ ਅਰਥ ਹੈ ਜਿਹੜੀ ਲਖੀ ਨਾ ਜਾਏ, ਜਿਹੜੀ ਵੇਖੀ ਨਾ ਜਾ ਸਕੇ। ਵਿਡਾਣੀ ਦਾ ਅਰਥ ਹੈ ਹੈਰਾਨ ਕਰ ਦੇਣ ਵਾਲੀ, ਜਿਹੜੀ ਮਨ ਨੂੰ ਹੈਰਾਨ ਕਰ ਦਿੰਦੀ ਏ। ਇਸ ਤਰ੍ਹਾਂ ਦੀ ਦੁਨੀਆ, ਇਸ ਤਰ੍ਹਾਂ ਦਾ ਸੰਸਾਰ, ਇਸ ਤਰ੍ਹਾਂ ਦੇ ਤਜਰਬੇ, ਇਸ ਤਰ੍ਹਾਂ ਦਾ ਜਗਤ ਉਸ ਮਨੁੱਖ ਦੀ ਪਕੜ ਵਿੱਚ ਆ ਜਾਂਦਾ ਹੈ ਜਿਹਨੂੰ ਵੇਖਦਿਆਂ ਸਾਰ ਹੈਰਾਨੀ ਤੋਂ ਬਿਨਾਂ ਹੱਥ ਵਿੱਚ ਹੋਰ ਕੁਝ ਨਹੀਂ ਰਹਿੰਦਾ, ਮਨੁੱਖ ਚੁੱਪ ਕਰ ਜਾਂਦਾ ਹੈ। ਸੱਚ ਅਲੱਖ, ਅਲੱਖ ਦਾ ਅਰਥ ਹੈ ਜੋ ਦਿਸੇ ਨਾ, ਵਿਡਾਣੀ ਹੈਰਾਨ ਕਰ ਦੇਣ ਵਾਲੀ, ਤਾਂ ਕਿ ਗਤ ਕਹੀ ਨਾ ਜਾਏ। ਗਤ ਦਾ ਅਰਥ ਹੈ ਇੱਥੇ ਅਵਸਥਾ। ਉਸ ਬਾਣੀ ਦੀ ਗਤੀ ਨਹੀਂ ਕਹੀ ਜਾ ਸਕਦੀ। ਇਹ ਗਤੀ ਹਿੰਦੀ ਦਾ ਸੰਸਕ੍ਰਿਤ ਦਾ ਸ਼ਬਦ ਹੈ। ਗਤੀ ਦੇ ਅਰਥ ਨੇ ਤੋਰ, ਸਪੀਡ, ਚਾਲ। ਉਹ ਜਿਹੜੀ ਬਾਣੀ ਹੈ ਨਾ ਜਿਹਨੂੰ ਗੁਰੂ ਸਾਹਿਬ ਕਹਿ ਰਹੇ ਨੇ, ਧੁਰ ਕੀ ਬਾਣੀ ਜਿਹਨੂੰ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਅੰਮ੍ਰਿਤ ਬਾਣੀ ਜਿਹਨੂੰ ਕਹਿ ਰਹੇ ਨੇ, ਇਸ ਬਾਣੀ ਦੇ ਹੋਣ ਦਾ ਜਿਹੜਾ ਢੰਗ ਹੈ, ਜਿਹੜੀ ਉਹਦੀ ਚਾਲ ਹੈ, ਜਿਹੜੀ ਉਹਦੀ ਅਵਸਥਾ ਹੈ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਇੰਨੀ ਮਹਾਨ ਬਾਣੀ। ਇਹ ਸਾਰੇ ਇਸ਼ਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਕੀਤੇ ਜਾ ਰਹੇ ਨੇ। ਤੂੰ ਇਸ ਬਾਣੀ ਨਾਲ ਜੁੜ, ਕਿਉਂਕਿ ਇਹ ਦੋ ਲਫ਼ਜ਼ ਨੇ ਨਾ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਤੂੰ ਆਪਣੀ ਆਵਾਜ਼ ਨੂੰ ਗੁਰੂ ਦੀ ਆਵਾਜ਼ ਵਿਚ ਮਿਲਾ ਕੇ ਗਾ। ਇਹ ਸ਼ਬਦ ਆਏਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੇ ਅੰਦਰ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਬਾਣੀ ਵਿਚ ਤੇ ਗੁਰਬਾਣੀ ਵਿਚ ਕੀ ਫਰਕ ਹੈ? ਬਾਣੀ ਤੇ ਸਾਡੇ ਕੋਲ ਵੀ ਹੈ। ਬਾਣੀ ਦੇ ਅਰਥ ਨੇ ਆਵਾਜ਼। ਇਸ ਲਈ ਬਾਣੀ ਕਦੀ ਕੱਚੀ ਤੇ ਪੱਕੀ ਨਹੀਂ ਹੁੰਦੀ। ਬਾਣੀ ਦਾ ਅਰਥ ਹੈ ਆਵਾਜ਼। ਜੇ ਹੋਰ ਅੱਗੇ ਚਲੇ ਜਾਓ, ਸਾਊਂਡ ਜਿਹੜਾ ਹੈ ਸਿਸਟਮ, ਇਹ ਤੇ ਸਾਰੇ ਜੀਵਾਂ ਕੋਲ ਹੈ। ਬਾਣੀ ਸਾਰਿਆਂ ਦੇ ਵਿਚ ਹੈ। ਆਹ ਵੀ ਇੱਕ ਬਾਣੀ ਹੈ ਜਿਹੜੀ ਤੁਸੀਂ ਦੋ ਭਾਂਡੇ ਆਪਸ ਵਿਚ ਖੜਕਾਉਂਦੇ ਹੋ, ਆਵਾਜ਼ ਪੈਦਾ ਹੁੰਦੀ, ਇਹਨੂੰ ਵੀ ਬਾਣੀ ਕਹਿੰਦੇ ਨੇ। ਬਾਣੀ ਇਕੱਲੀ ਕਾਫੀ ਨਹੀਂ, ਬਾਣੀ ਤਾਂ ਪਹਿਲਾਂ ਵੀ ਆਇਆ ਸੀ। ਜਦੋਂ ਤੇਰੀ ਬਾਣੀ ਗੁਰਬਾਣੀ ਦੇ ਵਿਚ ਲੱਗ ਜਾਏ, ਜਦੋਂ ਤੇਰੀ ਆਵਾਜ਼ ਗੁਰੂ ਦੀ ਆਵਾਜ਼ ਨਾਲ ਮਿਲ ਕੇ ਨਿਕਲਣੀ ਸ਼ੁਰੂ ਹੋ ਜਾਏ, ਜਦੋਂ ਤੇਰੇ ਸਵਾਸ ਗੁਰੂ ਦੇ ਸਵਾਸਾਂ ਨਾਲ ਚੱਲਣ ਲੱਗ ਪੈਣ, ਜਦੋਂ ਤੇਰੇ ਮਨ ਦੀ ਭਾਸ਼ਾ ਗੁਰੂ ਦੀ ਭਾਸ਼ਾ ਨਾਲ ਮਿਲਣੀ ਸ਼ੁਰੂ ਹੋ ਜਾਏ, ਜਦੋਂ ਤੇਰੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮਿਲਣੀ ਸ਼ੁਰੂ ਹੋ ਜਾਏ, ਉਦੋਂ ਸਮਝੇ ਵੀ ਤੇਰਾ ਗੁਰੂ ਨਾਲ ਮਿਲਾਪ ਹੋ ਗਿਆ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਉਨ੍ਹਾਂ ਦੇ ਹੱਥ ਤੇ ਪਰਮਾਤਮਾ ਭਾਵ ਉਨ੍ਹਾਂ ਦੇ ਨੇੜੇ ਆ ਗਿਆ। ਸਤਿਗੁਰੂ ਕਹਿ ਰਹੇ ਨੇ, ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਉਸ ਅਵਸਥਾ ਬਾਰੇ ਕਿਹਾ ਨਹੀਂ ਜਾ ਸਕਦਾ। ਬੜੀ ਬੇਅੰਤ ਹੈ, ਬੜੀ ਪਰੇ ਤੋਂ ਪਰੇ ਹੈ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਇਨ੍ਹਾਂ ਕੰਨਾਂ ਵਿਚ ਜਿਹੜੀ ਮੈਲ ਹੈ, ਨਿੰਦਿਆ ਦੀ ਤੇ ਉਸਤਤ ਦੀ, ਇਹ ਦੋ ਤਰ੍ਹਾਂ ਦੀ ਮੈਲ ਨਾਮ ਨਾਲ ਲਏਗੀ। ਇਹ ਸੁਰਤ ਦੇ ਵਿਚ ਜਿਹੜੀ ਮੈਲ ਹੈ, ਧਿਆਨ ਵਿਚ ਜਿਹੜੀ ਮੈਲ ਖੜੀ ਹੋਈ ਹੈ। ਕਬੀਰ ਜੀ ਨੇ ਦੋ ਲਫ਼ਜ਼ ਕਹੇ ਨੇ ਨਾ, ਵੀ ਨਾਕੋਂ ਕਾਟੀ ਕੰਨੋਂ ਕਾਟੀ। ਮਾਇਆ ਦੇ ਸੰਬੰਧ ਵਿਚ ਕਹਿਣ ਲੱਗੇ, ਮੈਂ ਮਾਇਆ ਦੇ ਕੰਨ ਵੱਢੇ ਨੇ, ਤੇ ਉਹਦੇ ਕੰਨ ਕਿਹੜੇ ਨੇ? ਮਾਇਆ ਦੇ। ਮਾਇਆ ਦੇ ਕੰਨਾਂ ਦਾ ਅਰਥ ਹੈ ਕਿ ਉਸਤਤ ਸੁਣਨ ਦੀ ਚਾਹਤ ਤੇ ਨਿੰਦਿਆ ਤੋਂ ਨਫ਼ਰਤ। ਇਹ ਮਾਇਆ ਦੇ ਪ੍ਰਭਾਵ ਨੇ। ਉਸਤਤ ਸੁਣਨ ਦੀ ਅੰਦਰ ਖਿੱਚ ਹੋਵੇ ਮਨੁੱਖ ਦੇ ਅੰਦਰ, ਇਹ ਮਾਇਆ ਦੀ ਲਹਿਰ ਹੈ। ਸ਼ਾਇਦ ਕੱਲ ਦੇ ਦੀਵਾਨ ਵਿਚ ਬੇਨਤੀ ਕੀਤੀ ਸੀ, ਮਾਇਆ ਦਾ ਕੋਈ ਬਾਹਰੀ ਸਰੂਪ ਨਹੀਂ, ਮਾਇਆ ਨੂੰ ਲਹਿਰ ਕਿਹਾ ਗਿਆ। ਉਹ ਲਹਿਰ ਵਾਂਗੂ ਵੱਜਦੀ। ਉਸਤਤ ਸੁਣਨੀ, ਇਹਦੀ ਚਾਹਤ ਇੱਕ ਮਾਇਆ ਹੈ। ਔਰ ਜਿਹੜਾ ਆਨੰਦ ਉਸਤਤ ਸੁਣਨ ਨਾਲ ਆਏਗਾ, ਉਤਨਾ ਹੀ ਦੁੱਖ ਨਿੰਦਿਆ ਸੁਣਨ ਨਾਲ ਪੈਦਾ ਹੋਏਗਾ। ਜਿੰਨਾ ਵਡਿਆਈ ਸੁਣ ਕੇ ਮਨੁੱਖ ਖੁਸ਼ ਹੁੰਦਾ ਹੈ, ਉਹਨੂੰ ਇਹ ਪਤਾ ਨਹੀਂ ਵੀ ਇਹ ਵਡਿਆਈ ਜਿਹੜੀ ਹੈ, ਇਹਦੇ ਅੰਦਰਲੇ ਪਾਸੇ ਨਿੰਦਿਆ ਲੁੱਕ ਕੇ ਬੈਠੀ ਹੋਈ ਹੈ, ਇਹ ਵਾਪਸ ਆਏਗੀ ਪਰਤ ਕੇ। ਇਸ ਲਈ ਸਤਿਗੁਰੂ ਕਹਿ ਰਹੇ ਨੇ, ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਤੂੰ ਨਿੰਦਿਆ ਤੇ ਉਸਤਤ ਤੋਂ ਉੱਚਾ ਹੋ ਕੇ ਸੱਚੇ ਸੁਣਨੇ ਨੂੰ ਪਠਾਏ। ਆਪਣੇ ਕੰਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਪਿਆਰ ਦੇ ਨਾਲ ਸੁਣ ਕੇ ਆਪਣਾ ਜੀਵਨ ਸਫਲ ਕਰੋ। ਸੁਣ ਕੇ ਹੀ ਮਨੁੱਖ ਭਗਤ ਬਣਦਾ ਹੈ। ਚਾਰ ਪੌੜੀਆਂ ਜਪਜੀ ਸਾਹਿਬ ਵਿਚ ਸੁਣਨ ਨਾਲ ਸੰਬੰਧਿਤ ਨੇ। ਗੁਰੂ ਅਰਜਨ ਦੇਵ ਜੀ ਨੇ ਇਕ ਸ਼ਬਦ ਹੀ ਇਹਦੇ ਉੱਤੇ ਉਚਾਰਨ ਕਰ ਦਿੱਤਾ ਕਿ ਭਗਤ ਧੰਨਾ, ਜਿਹੜਾ ਜੱਟ ਬਰਾਦਰੀ ਨਾਲ ਸੰਬੰਧਿਤ ਸੀ, ਉਹਨੇ ਚਾਰ ਭਗਤਾਂ ਬਾਰੇ ਸੁਣਿਆ ਤੇ ਉਹਦੇ ਵਿਚ ਸ਼ੌਂਕ ਜਾਗ ਪਿਆ। ਉਹਨੇ ਸੁਣਿਆ ਵੀ ਨਾਮਦੇਵ ਦਾ ਮਨ ਨਾਮ ਵਿਚ ਲੀਨ ਹੋ ਕੇ, ਜਿਹੜਾ ਕੌਡੀ ਦਾ ਸੀ ਲੱਖਾਂ ਦਾ ਹੋ ਗਿਆ, ਕਬੀਰ ਜਿਹੜਾ ਤਾਣੀ ਬੁਣਦਾ ਸੀ ਉਹ ਭਗਤਾਂ ਵਿਚ ਗਿਣਿਆ ਗਿਆ, ਸੈਣ ਜਿਹੜਾ ਉਹ ਵੀ ਭਗਤਾਂ ਵਿਚ ਆ ਗਿਆ, ਰਵਿਦਾਸ ਢੋਲ ਢੋਂਦਾ ਸੀ ਉਹਦੀ ਕੀਮਤ ਪੈ ਗਈ। ਤੇ ਬਾਅਦ ਵਿਚ ਜਦੋਂ ਉਹਨੇ ਸੁਣਿਆ, ਸੁਣ ਕੇ ਸ਼ੌਂਕ ਜਾਗਿਆ, ਇਹ ਵਿਦ ਸੁਣ ਕੇ ਜੱਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਸ ਲਈ ਸਤਿਗੁਰੂ ਕਿਰਪਾ ਕਰਨ ਸਾਰਿਆਂ ਤੇ। ਸਾਹਿਬ ਨੇ ਬੜੀ ਰਹਿਮਤ ਕੀਤੀ ਕਿ ਸਾਨੂੰ ਸੁਣਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਕਰਨ, ਆਪਣੇ ਦਰੋਂ ਕਰੋਂ ਗੁਰਸਿੱਖੀ ਦੀ ਦਾਤ ਬਖਸ਼ ਕੇ ਨਿਵਾਜਣ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਅਗਲਾ ਸਮਾਂ ਭਾਈ ਸਾਹਿਬ ਆਪ ਜੀ ਨੂੰ ਦੱਸਣਗੇ। ਸੋ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।